गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत सिरलेख है आत्मा दा संगीत, उसका अगला भाग पढ़िया जा रहा है। इस लड़ी नू जोड़न लई पिछले भाग नू सरवण करन दी कृपालता करनी जी। जदों तुसी बाल सी तां तुसी कदी ए नहीं सी सोचिया कि कौन तुहानू खवाएगा। जवानी वेले मनुख नूं इस बारे कुछ सोचण दी लोड़ ही नहीं पासदी। सदियां पिछों भी तुसी इस्त्री जाए मनुख, हुण भी उसे तरह दे बिरध हुंदे हो अते उसे तरह दे बाल। ना तां तुसी अपने पूर्वजां तों वधेरे कुछ जाणदे हो ते ना ही उन्हां तों वधेरे कुछ अनुभव कर सकदे हो। जिसने तुहानूं इस संसार विच भेजिया है उह आप ही तुहानूं इत्थों लै भी जाएगा। जिसने तुहाडा इतने लंबे समय लई ध्यान रख्या है वह हुण भी तुहाडा ध्यान रखेगा। जिवें जन्म नाल तुहाडा कोई सरोकार नहीं है तिवें मौत दा भी तुहानू कोई तोखला नहीं होना चाहिए। जिस तरह प्रभु दा हुक्म आउंदा है तिवें ही वस्तु आउंदे ते जांदे हन, वह प्रभु ही वधेरे जाणदा है। प्रभु सानू आप ही निवाजदा है पर उस दे इस मनोरथ दा असी एक छोटा जिहा भाग ही हाँ, क्यों जो साडे नाल कीड़े मकोड़े ते पशु पंछी भी उस दैवी ज्ञान दे भाईवाल हन। इस सब रचना सुंदर अते सच्ची है क्यों जो ओ उस दी रची हुई है जिस दा नाम सच है। उस दी छों मात्र ही रूपां रंगां ते नैणा नक्शां नूं अविनाशी बढ़ा देंदी है। जिमें इस लोक विच है तिवें ही ये परलोक विच है। चट्टाना पंछी ते मनुख सब जन्म तारदे ते प्रभु दी सृष्टि विच निश्चित स्थान ग्रहण करदे हन। प्रभु प्रीतम दी बादशाहत विच जिमें इत्थे भी ब्रिछ हन तिवें उत्थे परलोक विच भी वह मौजूद हन। तुसी सब वस्तुआं नूं उस दे सत स्वरूप विच जाण नहीं सकदे ते प्रभु पिता दी रचना विच तुसी भी एक वस्तु ही हो। ओ मनुख जो उसका मेल प्राप्त कर लेंदा है उसनू आवण ते जाण अर्थात जन्म ते मरण दे वाद विवाद विच पैण दी की लोड़ है। जिवें इह सब कुछ वापरदा है सब कुछ शानदार है, उसकी यह सब सृष्टि संपूर्ण है, फिर इत्थे ते उत्थे अर्थात इस पिछों की वापरेगा, ये सब सोचां ते चिंता किस लई। जदों उसकी सारी सृष्टि आनंदमई है तां फिर एक कर्मा दे भेद ते वितकरे ते इस बारे वाद विवाद किस लई, अते किवें कदों अते क्यों दी बेलोड़ी चर्चा किस अर्थ। की ये सब कुछ अर्थहीन नहीं है। केवल अपने नैणा नूं खोलो अते तको के सर्व आकार उसका ही महल है जिस विच उसका निवास है। जे प्रभु प्रीतम दे इस निज महल दे दर तुहाडे लई खुल जांदे हन तां फिर तुहानू ये सारे प्रश्न भुल जाणगे, क्यों जो उसकी जमाली सुंदरता बारे कौन प्रश्न कर सकता है। हर किसी नू इस अगे समर्पण ही करना पैंदा है ते इसकी मृत्यु वर्गे खुशी दे परमानंद विच लीन होना पैंदा है। जदों उसका दर्शन करके तुसी परमानंद विच रते जांदे हो तां फिर ये सोचां ते तोखले क्यों करदे हो। एक ब्रह्मज्ञानी लई इस संजोगी मेल तो उपर होर केड़ा उचेरा ज्ञान बाकी रह जांदा है। संजोगी मेल ही सर्वोच्च सियाणप है। इस संजोगी मेल विच प्राणी शुद्ध स्वरूप हो जांदा है ते सब शंकियां दी निवृत्ति हो जांदी है। इसलिए हे जग्यासुओ सावधान होवो, अपनी हल पंजाली ते बलदां दी जोग नूं लै के खेतां विच पुजो अते प्रापोतिक ज्ञान ते धर्म शास्त्र आदि दे सब मसलियां नूं भुल भुला जाओ। सब कुछ नूं विसार के केवल सूरज चंद्रमा ते बदलां वल तको अते उड़दे पंछियां नाल गलबात करो। वेखो तुहाडे खेतां दे उपर फरिश्ते उड़ रहे हन, ये तुहाडे कणक ते मक्की दे सिटियां विच दाणे पर रहे हन, तुहाडियां वेलां उत्ते अंगूरां दे गुच्छे लटका रहे हन, ਸਾਰਾ ਧਰਤ ਤੇ ਆਕਾਸ਼ ਸੁੰਦਰਤਾ ਨੂੰ ਉਤਪੰਨ ਕਰਨ ਲਈ ਕੰਮ ਕਰ ਰਿਹਾ ਹੈ। ਇਹ ਤੁਹਾਡੀ ਵੀ ਕਾੜਤ ਕਾੜ ਰਿਹਾ ਹੈ, ਤੁਹਾਡੇ ਅੰਦਰ ਪ੍ਰੇਮ ਦੀ ਜੋਤ ਜਗਾ ਰਿਹਾ ਹੈ। ਇਸ ਲਈ ਨਾ ਭੁੱਖੇ ਰਹੋ, ਨਾ ਵਰਤ ਰੱਖੋ ਅਤੇ ਨਾ ਹੀ ਇਸ ਤੋਂ ਵਧੇਰੀ ਕੋਈ ਹੋਰ ਤ੍ਰਿਸ਼ਨਾ ਨੂੰ ਆਪਣੇ ਅੰਦਰ ਉੱਠਣ ਦਿਓ। ਇਸ ਪ੍ਰਕਾਰ ਜਗਿਆਸੂਓ ਆਪਣੇ ਜੀਵਨ ਨੂੰ ਕੁਦਰਤ ਦੇ ਸਾਧ ਮੁਰਾਦ ਦੇ ਰੂਪ ਵਿੱਚ ਢਾਲਣ ਦਾ ਯਤਨ ਕਰੋ ਅਤੇ ਆਪਣੇ ਅੰਦਰ ਸੂਖਮ ਪ੍ਰਵਿਰਤੀਆਂ ਦੀ ਭੁੱਖ ਉਤਪੰਨ ਕਰੋ। ਪਰ ਆਪਣੀ ਮੰਜ਼ਿਲ ਦੀ ਅਸਲੀ ਦਸ਼ਾ ਨੂੰ ਨਾ ਭੁੱਲੋ। ਪ੍ਰਭੂ ਪ੍ਰੀਤਮ ਨੂੰ ਸਦਾ ਚੇਤੇ ਰੱਖੋ, ਉਸਦਾ ਨਾਮ ਹੀ ਸੰਪੂਰਨ ਅਤੇ ਸਮਗਰ ਹਸਤੀ ਹੈ। ਇਸ ਗੱਲ ਦੀ ਖੁਸ਼ੀ ਮਨਾਓ ਕਿ ਪ੍ਰਭੂ ਪ੍ਰੀਤਮ ਮੌਜੂਦ ਹੈ। ਉਸਦੀ ਹੋਂਦ ਨਾਲ ਬਨ ਹਰੇ ਹੋ ਜਾਂਦੇ ਹਨ। ਮੇਰੇ ਕੰਨਾਂ ਵਿੱਚ ਨਦੀਆਂ ਉਸਦੇ ਨਾਮ ਦਾ ਗਾਇਨ ਕਰਦੀਆਂ ਸੁਣਾਈ ਦਿੰਦੀਆਂ ਹਨ। ਤੁਹਾਨੂੰ ਇਹ ਸੰਗੀਤ ਹਾਲੀ ਕਿਉਂ ਸੁਣਾਈ ਨਹੀਂ ਦਿੰਦਾ? ਬਨ ਦੀ ਪੱਤੀ ਪੱਤੀ ਉਸਦੀ ਸ਼ਾਨ ਵਾਹੋ ਵਾਹੋ ਨੂੰ ਗਾ ਰਹੀ ਹੈ। ਇਸ ਲਈ ਹੇ ਭਗਤ ਜਨੋ, ਜਾਗੋ ਅਤੇ ਸਾਰੀ ਸ੍ਰਿਸ਼ਟੀ ਨਾਲ ਮਿਲ ਕੇ ਉਸਦੇ ਵਾਹੋ ਵਾਹੋ ਦੀ ਸ਼ਾਨ ਨੂੰ ਗਾਓ। ਸਾਰੀ ਸ੍ਰਿਸ਼ਟੀ ਉਸਦੀ ਉਸਤਤੀ ਦਾ ਛੰਦ ਹੈ। ਆਕਾਸ਼ ਦਾ ਤਾਰਾ ਮੰਡਲ ਉਸਦੀ ਆਰਤੀ ਉਤਾਰਨ ਲਈ ਜਗ ਰਹੇ ਨਿੱਕੇ ਨਿੱਕੇ ਦੀਪਕ ਹਨ। ਸੂਰਜ ਉਸਦਾ ਗੁਣਗਾਇਨ ਕਰ ਰਿਹਾ ਹੈ। ਪਵਨ ਉਸਦਾ ਗੁਣਗਾਇਨ ਕਰ ਰਹੀ ਹੈ। ਪਾਣੀ ਵੀ ਉਸਦਾ ਗਾਇਨ ਕਰ ਰਿਹਾ ਹੈ। ਸਹੰਸਰ ਰਾਗ ਰਤਨ ਪਰਿਵਾਰ ਪਰੀਆਂ ਆਕਾਸ਼ ਵਿੱਚ ਉਸਦੇ ਗੀਤ ਗਾ ਰਹੇ ਹਨ, ਨਿਰਤ ਕਰ ਰਹੇ ਹਨ। ਕੀ ਤੁਸਾਂ ਉਸਦੇ ਇਸ ਮੌਨ ਨਿਰਤ ਦੀ ਤਾਲ ਗਤੀ ਦੀ ਚਣਕਾਰ ਨੂੰ ਨਹੀਂ ਸੁਣਿਆ? ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਹਿੰਦੂ ਹਾਂ ਤਾਂ ਮੈਂ ਹਾਂ। ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਮੁਸਲਮਾਨ, ਯਹੂਦੀ ਜਾਂ ਈਸਾਈ ਆਦਿ ਵਿੱਚੋਂ ਕੋਈ ਇੱਕ ਹਾਂ ਤਾਂ ਮੈਂ ਹਾਂ। ਮਨੁੱਖ ਦੀ ਆਤਮਾ ਨੂੰ ਸਰਬ ਗਿਆਨ, ਸਰਬ ਸੰਸਕ੍ਰਿਤੀਆਂ, ਸਰਬ ਅਮੀਰੀਆਂ ਅਤੇ ਸਰਬ ਗਰੀਬੀਆਂ ਮੇਰੇ ਬਾਰੇ ਸੁਚੇਤ ਕਰਕੇ ਜਾਗਰੂਕ ਕਰਨ ਲਈ ਹਨ। ਮੇਰੇ ਤੱਕ ਪੁੱਜਣ ਤੋਂ ਪਹਿਲਾਂ ਇਹਨਾਂ ਸਭ ਚੀਜ਼ਾਂ ਦੀ ਯਾਤਰਾ ਲਈ ਸਹਾਇਕ ਸਮੱਗਰੀ ਦੇ ਰੂਪ ਵਿੱਚ ਲੋੜ ਹੈ। ਭਾਵੇਂ ਗੁਰੂ ਮੇਰੇ ਬਹੁਤ ਨਿਕਟ ਹੈ, ਪਰ ਫਿਰ ਵੀ ਉਹ ਮੇਰੇ ਤੋਂ ਹਾਲੀ ਦੂਰ ਹੈ। ਮੇਰੇ ਹੱਥ ਵਿੱਚ ਰੋਸ਼ਨੀ ਦੀ ਮਿਸਾਲ ਹੈ, ਜੋ ਉਹਨਾਂ ਨੂੰ ਸੋਝੀ ਕਰਾਉਂਦੀ ਹੈ ਕਿ ਉਹ ਨਵੀਂ ਸਵੇਰ ਦੇ ਆਗਮਨ ਦੀ ਤਿਆਰੀ ਕਰ ਰਹੇ ਹਨ। ਜੋ ਮੇਰੇ ਵੱਲੋਂ ਪਿੱਠ ਮੋੜ ਲੈਂਦੇ ਹਨ ਉਹਨਾਂ ਲਈ ਮਹਾਨ ਮ੍ਰਿਤੂ ਹੈ, ਪਰ ਜੋ ਮੇਰੇ ਵੱਲ ਉੱਚਾ ਤੱਕ ਕੇ ਮਿਹਨਤ ਕਰਕੇ ਅੱਗੇ ਵੱਧਦੇ ਹਨ ਉਹਨਾਂ ਲਈ ਮਹਾਨ ਜ਼ਿੰਦਗੀ ਹੈ। ਉਹਨਾਂ ਦੀ ਮ੍ਰਿਤਿਊ ਵੀ ਅਲਪਕਾਲੀ ਹੁੰਦੀ ਹੈ। ਮੈਂ ਤਾਂ ਸਦਾ ਆਪਣੇ ਭਗਤਾਂ ਦੇ ਅੰਗ ਸੰਗ ਰਹਿੰਦਾ ਹਾਂ। ਮੈਂ ਉਹਨਾਂ ਨੂੰ ਇੱਕ ਕਿਰਸਾਨ, ਇੱਕ ਰਾਜ ਮਿਸਤਰੀ, ਇੱਕ ਭਵਨ ਨਿਰਮਾਤਾ, ਇੱਕ ਤਰਖਾਣ ਦੇ ਰੂਪ ਵਿੱਚ ਕਿਰਤ ਕਰਦਿਆਂ ਨੂੰ ਵੇਖ ਕੇ ਉਹਨਾਂ ਨੂੰ ਪ੍ਰੇਮ ਕਰਦਾ ਹਾਂ। ਪਰ ਇਹ ਗੱਲ ਚੰਗੀ ਤਰ੍ਹਾਂ ਜਾਣ ਲਵੋ ਕਿ ਵਿਸ਼ਵਾਸ ਤੋਂ ਬਿਨਾਂ ਗਿਰਜਾ ਘਰਾਂ ਵਿੱਚ ਮਾਲਾ ਫੇਰਨ ਦੀ ਬੇਕਾਰ ਕਾਰ ਤੋਂ ਵੱਧ ਹੋਰ ਕੋਈ ਮੂਰਖਤਾ ਨਹੀਂ ਹੈ, ਕਿਉਂ ਜੋ ਇਹਨਾਂ ਵਿੱਚ ਹੁਣ ਉਸ ਸਮੇਂ ਦੇ ਪ੍ਰੇਮ ਦੀਆਂ ਜੋਤਾਂ ਨਹੀਂ ਜਗ ਰਹੀਆਂ। ਇਸ ਲਈ ਮੈਂ ਸਭ ਮਾਰਗਾਂ ਨੂੰ ਰੋਸ਼ਨ ਕਰਨ ਵਾਲਾ ਹਾਂ, ਸਭ ਥਾਂ ਥਨਿੰਦਰਾਂ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਹਾਂ। ਮੈਂ ਖੁਸ਼ੀ ਵਿੱਚ ਮਿਉਂਦਾ ਨਹੀਂ। ਸਾਗਰ ਅਤੇ ਧਰਤ ਉੱਤੇ ਕਿਰਤ ਕਰਨ ਵਾਲਿਆਂ ਨੂੰ ਸਦਾ ਬਾਦਸ਼ਾਹੀਆਂ ਬਖਸ਼ਦਾ ਹਾਂ, ਜੋ ਆਪਣੇ ਨਿੱਕੇ ਹੱਥਾਂ ਅਤੇ ਵੱਡੇ ਦਿਲਾਂ ਨਾਲ ਧਰਤ ਨੂੰ ਵਾਹੁੰਦੇ ਅਤੇ ਸਾਗਰ ਨੂੰ ਗਾਉਂਦੇ ਹਨ, ਕਿਉਂ ਜੋ ਉਹਨਾਂ ਦੇ ਅੰਦਰ ਉਹ ਪੱਕਾ ਭਰੋਸਾ ਮੁਹਾਰੇ ਹੀ ਆਉਂਦਾ ਹੈ, ਜਿਵੇਂ ਹਰ ਗ੍ਰਹਿ ਸੂਰਜ ਦੀ ਰੋਸ਼ਨੀ ਦੀ ਭਾਲ ਕਰਨ ਦੀ ਇੱਛਾ ਰੱਖਦਾ ਹੈ। ਮਨੁੱਖ ਨੂੰ ਇਹ ਗੱਲ ਕਿਸਨੇ ਦੱਸੀ ਹੈ ਕਿ ਪ੍ਰੇਮਿਕਾ ਦੀਆਂ ਬਾਹਾਂ ਨਾਲੋਂ ਕੰਦਰਾਂ ਵਿੱਚ ਵਧੇਰੇ ਪਵਿੱਤਰਤਾ ਹੈ? ਉਸਨੂੰ ਇਹ ਗੱਲ ਕਿਸਨੇ ਦੱਸੀ ਹੈ ਕਿ ਤਨ ਉੱਤੇ ਵਿਭੂਤ ਮਲਣ ਨਾਲ ਅੰਗ ਵਧੇਰੇ ਪਵਿੱਤਰ ਹੋ ਜਾਂਦੇ ਹਨ? ਪਵਿੱਤਰਤਾ ਤਾਂ ਪ੍ਰਭੂ ਪ੍ਰੀਤਮ ਦੀ ਖੁਸ਼ੀ ਵਿੱਚ ਹੈ। ਦੋਹਾਂ ਹਾਲਤਾਂ ਵਿੱਚ ਮਨੁੱਖੀ ਪ੍ਰੇਮ ਉਨਾ ਹੀ ਅਪਵਿੱਤਰ ਹੈ ਜਿੰਨਾ ਕਿ ਇਕਾਂਤ ਵਿੱਚ ਮਾਲਾ ਦੇ ਮਣਕਿਆਂ ਨੂੰ ਠਾ ਠਾ ਠੜਕਾਉਣਾ। ਹੇ ਮਨੁੱਖ, ਤੈਨੂੰ ਹਾਲੇ ਉਹ ਸੱਚਾ ਪ੍ਰੇਮ ਨਹੀਂ ਮਿਲ ਸਕਿਆ ਜਿਸ ਲਈ ਤੂੰ ਕਰੜੀ ਮਿਹਨਤ ਅਤੇ ਸੋਚ ਰਾਹੀਂ ਸਹਿਕਦਾ ਰਿਹਾ ਹੈ। ਮੈਂ ਖੜ੍ਹਾ ਹੋ ਕੇ ਵੇਖਦਾ ਰਹਿੰਦਾ ਹਾਂ ਕਿ ਤਰਖਾਣ ਕਿਵੇਂ ਕਿਲੇ ਘੜਦਾ ਹੈ ਅਤੇ ਇਸ ਧੰਦੇ ਵਿੱਚ ਉਸਦੀਆਂ ਬਾਹਾਂ ਦਾ ਉਤਾਹ ਤੇ ਹੇਠਾਂ ਹੋਣਾ ਇੱਕ ਪ੍ਰਾਰਥਨਾ ਹੀ ਹੈ। ਇੱਕ ਕਿਰਸਾਨ ਦੇ ਖਰਵੇ ਮੱਥ ਤੋਂ ਡਿੱਗੀਆਂ ਮੋਤੀ ਬੂੰਦਾਂ ਮਨੁੱਖ ਦੇ ਉਹ ਵਿਚਾਰ ਹਨ ਜਿਨ੍ਹਾਂ ਦੇ ਬੀਜ ਉੱਗਦੇ ਅਤੇ ਵਧਦੇ ਫੁੱਲਦੇ ਹਨ। ਉਸਦੇ ਹੰਝੂ ਵੀ ਵਿਚਾਰ ਹਨ, ਅਤੇ ਉਹ ਕਿਹੋ ਜਿਹਾ ਤਰਖਾਣ ਹੈ ਜਿਸ ਦੀ ਆਤਮਾ ਹੀ ਪ੍ਰਭੂ ਵਿੱਚ ਰੰਗੀਜ ਕੇ ਮਿੱਠੜੀ ਹੋ ਗਈ ਹੈ। ਇੱਕ ਰਾਜ ਮਿਸਤਰੀ ਦਾ ਕੋਠੇ ਉੱਤੇ ਛੱਤ ਪਾਉਣਾ ਵੀ ਸੱਚਮੁੱਚ ਇੱਕ ਧਰਮ ਹੈ। ਕਿੰਨੇ ਸਿਰ ਇਸ ਛੱਤ ਹੇਠਾਂ ਮੀਆਂ ਝੱਖਣਾਂ ਅਤੇ ਚਿੱਕੜ ਦੀ ਮਾਰ ਤੋਂ ਸੁਰੱਖਿਅਤ ਰਹਿੰਦੇ ਹਨ। ਪਰ ਉਸ ਰਾਜ ਮਿਸਤਰੀ ਵੱਲ ਵੇਖੋ ਜਿਸ ਦੀ ਆਤਮਾ ਮਨੁੱਖ ਦੇ ਦਰਦ ਵਿੱਚ ਭਿੱਜੀ ਪਈ ਹੈ ਅਤੇ ਜਿਸ ਦੇ ਹਿਰਦੇ ਅੰਦਰ ਉਸ ਪ੍ਰਭੂ ਦੀ ਸੁੰਦਰਤਾ ਦੀ ਅੰਤਰੀਵ ਜੋਤ ਜਗ ਰਹੀ ਹੈ ਜੋ ਉਸ ਦੀ ਪਾਲਣਾ ਕਰ ਰਿਹਾ ਹੈ। ਇਹੋ ਹੀ ਤਾਂ ਮੇਰਾ ਸੱਚਾ ਕਿਰਤੀ ਅਤੇ ਸ਼ਿਲਪੀ ਹੈ ਜਿਸ ਦੀ ਕਿਰਤ ਹੀ ਮੇਰੀ ਪੂਜਾ ਹੈ, ਇਸ ਦੀ ਕਾਲ ਪ੍ਰੇਮ ਵਿੱਚ ਕੀਤੀ ਗਈ ਸੇਵਾ ਹੈ। ਹਥੌੜੇ ਦੀ ਅਹਿਰਨ ਉੱਤੇ ਲਾਈ ਹਰ ਸੱਟ ਉਸਨੂੰ ਆਨੰਦ ਵਿਭੋਰ ਕਰ ਦਿੰਦੀ ਹੈ। ਮੇਰੀ ਕਲਾ ਉਹ ਨਹੀਂ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਅਤੇ ਕਲਾਕਾਰ ਦੀ ਆਤਮਾ ਨੂੰ ਸੱਖਣਾ ਕਰ ਦਿੰਦੀ ਹੈ। ਮੇਰੀ ਕਲਾ ਕਲਾਕਾਰ ਨੂੰ ਪ੍ਰਭੂ ਦੀ ਹੋਣ ਨਾਲ ਭਰਪੂਰ ਕਰ ਦਿੰਦੀ ਹੈ ਅਤੇ ਉਦੋਂ ਸਾਰੇ ਸੰਸਾਰ ਉੱਤੇ ਉਸਦੀ ਮਿਹਰ ਆਉਂਦੀ ਹੈ ਜਦੋਂ ਕਲਾਕਾਰ ਦੀ ਆਤਮਾ ਦੀ ਸੁੰਦਰਤਾ ਆਪ ਮੁਹਾਰੇ ਪ੍ਰਵਾਹਿਤ ਉੱਠਦੀ ਹੈ ਅਤੇ ਦੂਜਿਆਂ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ। ਕਿਰਤ ਵੀ ਉਦੋਂ ਹੀ ਕਲਾਮਈ ਸਰੂਪ ਧਾਰਨ ਕਰਦੀ ਹੈ ਜਦੋਂ ਕਿਰਤੀ ਦੇ ਨੈਣ ਮੇਰੀ ਹੋਣ ਨਾਲ ਚਮਕ ਉੱਠਦੇ ਹਨ। ਮੈਂ ਉਹਨਾਂ ਪਰੋਹਤਾਂ ਅਤੇ ਪਾਦਰੀਆਂ ਦੇ ਨਾਲ ਨਹੀਂ ਹੁੰਦਾ ਜੋ ਧਰਮ ਸ਼ਾਸਤਰਾਂ ਦੇ ਵਿਧੀ ਵਿਧਾਨ ਅਨੁਸਾਰ ਨਿੱਤ ਦੀ ਕਰਮਕਾਂਡੀ ਪੂਜਾ ਪਾਠ ਵਿੱਚ ਜੁਟੇ ਰਹਿੰਦੇ ਹਨ। ਮੈਂ ਤਾਂ ਇਸ ਦੀ ਤੁਲਨਾ ਵਿੱਚ ਜਲਾਂ ਅਤੇ ਥਲਾਂ ਉੱਤੇ ਰੁੱਝੇ ਕਿਰਤੀਆਂ ਕਾਮਿਆਂ ਦਾ ਪ੍ਰਸ਼ੰਸਕ ਹਾਂ। ਹਾਂਜੀ, ਮੈਂ ਤਾਂ ਇਸ ਦੀ ਤੁਲਨਾ ਵਿੱਚ ਜਲਾਂ ਅਤੇ ਥਲਾਂ ਉੱਤੇ ਰੁੱਝੇ ਕਿਰਤੀਆਂ ਕਾਮਿਆਂ ਦਾ ਪ੍ਰਸ਼ੰਸਕ ਹਾਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।